ਦੀ ਗੱਲ ਕੀਤੀ ਹੈ। ਉਹ ਹਮੇਸ਼ਾ ਵਾਲਾ ਰਾਜ ਉਹਦੀ ਗੱਲ ਕੀਤੀ। ਅੱਗੇ ਆ ਗਿਆ ਸਤਨਾਮ। ਦੇਖੋ ਇੱਕ ਨੂੰ ਆਪਾਂ ਨੇ ਬ੍ਰਹਮਣ ਤੋਂ ਬਾਹਰ ਰੱਖਣਾ, ਇੱਕ ਹੀ ਓਂਕਾਰ ਹੈ, ਇੱਕ ਹੀ ਸਤਨਾਮ ਹੈ, ਇੱਕ ਹੀ ਕਰਤਾ ਪੁਰਖ ਹੈ, ਇੱਕ ਹੀ ਨਿਰਭਉ। ਇਹ ਸਾਰੇ ਲਫ਼ਜ਼ ਇੱਕ ਨਾਲ ਲੱਗੇ ਹੋਏ ਨੇ ਗੁਰਬਾਣੀ। ਸਤਨਾਮ ਕੌਣ? ਇੱਕ ਸਤਨਾਮ ਕਿਹਦਾ ਲੱਗਦਾ? ਇੱਕ ਨਾਮ ਕੀ ਹੈ? ਨਾਮ ਹੁਕਮ ਹੈ। ਇੱਕੋ ਨਾਮ
ਹੁਕਮ ਹੈ।
ਸੱਤ ਹੀ ਨਾਮ ਹੈ, ਸੱਤ ਸਰੂਪ ਹੈ, ਜੋਤ ਸੱਤ ਸਰੂਪ ਹੈ। ਸੱਤ ਕੌਣ ਹੁੰਦਾ? ਜੋ ਹਮੇਸ਼ਾ ਰਹਿੰਦਾ। ਜੋਤ ਹਮੇਸ਼ਾ ਰਹਿੰਦੀ ਹੈ, ਮਰਦੀ ਨਹੀਂ, ਨਾ ਜੰਮਦੀ ਹੈ ਨਾ ਮਰਦੀ ਹੈ। ਜੋਤ ਔਰ ਹੁਕਮ ਇੱਕ ਨੇ, ਇਕੱਠੇ ਰਹਿੰਦੇ ਨੇ ਹਮੇਸ਼ਾ। ਪਾਣੀ ਤੋਂ ਲਹਿਰ ਅੱਡ ਨਹੀਂ ਹੁੰਦੇ। ਸਤਨਾਮ ਦਾ ਵੀ ਮਤਲਬ ਉਹੀ ਹੈ, ਓਂਕਾਰ ਦਾ ਵੀ ਮਤਲਬ ਉਹੀ ਹੈ। ਓਂਕਾਰ ਵੀ ਉਹੀ ਹੈ, ਸਤਨਾਮ ਵੀ ਉਹੀ ਹੈ। ਕਰਤਾ ਔਰ ਪੁਰਖ, ਕਰਤਾ ਕੌਣ ਹੈ? ਜਿਹਦਾ ਹੁਕਮ ਹੈ, ਹਾਕਮ। ਪੁਰਖ ਕੌਣ ਹੈ? ਹੁਕਮ ਪੂਰਾ ਕਰਨ ਵਾਲਾ, ਅਧੂਰੇ ਨੂੰ ਪੂਰਾ ਕਰਨ ਵਾਲਾ ਪੁਰਖ। ਪੂਰੀ ਪੂਰੀ ਪਸੰਦ ਆ ਸਾ ਪੁਰਖ, ਜਿਹੜਾ ਸਾਰਿਆਂ ਹਿਰਦੇ 'ਚ ਕੀ ਵੱਸਦਾ? ਹੁਕਮ, ਹੁਕਮ ਨਾਲ ਸੰਪਰਕ ਹੋਣਾ ਸਾਡਾ। ਸੋਝੀ ਕੌਣ ਦੇ ਰਿਹਾ ਹੁਕਮ? ਫੁਰਨਾ, ਹੁਕਮ ਫੁਰਨੇ ਦਾ ਹੀ ਨਾਮ। ਰਿੱਧ ਸਿੱਧ ਜਾ ਕੋ ਫੁਰੀ ਕਿਹਾ,
ਕਰਤਾ ਪੁਰਖ,
ਕਰਤਾ ਪੁਰਖ, ਉਹ ਵੀ ਉਹਦਾ ਵੀ ਅਰਥ ਹੈ। ਪੁਰਖ ਹੁਕਮ ਹੈ, ਸ਼ਬਦ ਹੈ, ਕਰਦਾ ਜੋਤ ਹੈ। ਤਿੰਨਾਂ ਦਾ ਅਰਥ ਇੱਕੋ ਹੀ ਹੈ। ਲਫ਼ਜ਼ ਤਿੰਨ ਨੇ ਅਰਥ ਇੱਕ, ਇੱਕ ਦੇ ਹੀ ਤਿੰਨ ਨਾਮ ਨੇ, ਇੱਕ ਨਾਲੇ ਲੱਗੇ ਹੋਏ। ਕਰਤਾ ਪੁਰਖ ਵੀ ਉਹੀ ਹੈ, ਨਿਰਭਉ ਵੀ ਤਾਂ ਹੈ। ਦੇਖੋ ਹੁਣ ਭਉ ਦੇ ਵਿੱਚ ਜੇ ਮਾਇਆ ਜਾਏ ਇੱਕ ਦੋ ਟੁਕੜਿਆਂ 'ਚ, ਫਿਰ ਨਿਰਭਉ ਨਹੀਂ ਹੈ। ਜਦ ਇੱਕੋ ਜਿਹੀ ਨਿਰਭਉ ਹੈ, ਫਿਰ ਭਉ ਕੋਈ ਨਹੀਂ। ਇੱਕ ਹੋ ਜਾਏਗਾ ਪੈਦੋ ਰਹਿਤ ਹੋ ਜਾਏਗਾ, ਜਿੰਨਾ ਚਿਰ ਦੋ ਦਾਲ ਪੈਦ ਦੇ ਵਿੱਚ ਰਹੇਗਾ। ਪੈ ਉਹਨਾਂ ਚਿਰ ਲੱਗਦੀ ਹੈ ਜਿੰਨਾ ਚਿਰ ਤੂੰ ਇੱਕ ਨਹੀਂ ਹੈ। ਇੱਕ ਹੋ ਜਾ ਜੇ ਪੈ ਤੋਂ ਮੁਕਤ ਹੋਣਾ। ਅਪੈ ਪਦ ਕਹਿੰਦੀ ਹੈ ਬਾਣੀ, ਨਿਰਭੈ ਪਦ, ਨਿਰਭੈ ਅਵਸਥਾ ਇੱਕ ਦੀ ਅਵਸਥਾ। ਅਪੈ ਪਦ ਇੱਕ ਹੋਣ ਨੂੰ ਅਪੈ ਪਦ ਕਹਿੰਦੇ ਨੇ। ਜੇ ਇੱਕ ਹੋ ਜਾਵੇ ਅਪੈ ਪਦ ਹੈ, ਜਿੰਨਾ ਚਿਰ ਦਾਲ ਹੈ। ਪੈ ਕਾਹਦੇ? ਅੱਧਾ ਤਾਂ ਸਰੀਰ ਨਾਲ ਜੁੜਿਆ ਹੈ, ਸਰੀਰ ਦੀ ਪੈ, ਸਰੀਰ ਕਰਕੇ ਸਾਰੀਆਂ ਪੈਆਂ ਨੇ। ਇਹ ਅੱਧੇ ਨਾਲ ਜੁੜੇ ਹੋਏ ਨੇ। ਜੇ ਡਿਵਾਈਡ ਹੋਇਆ ਹੋਇਆ, ਚਾਰ ਉਹਦੇ ਨਾਲ ਜੁੜੇ ਨੇ, ਚਾਰ ਜੇ ਉਹਦੇ ਨਾਲ ਜੁੜੇ ਨੇ, ਜਿਹੜਾ ਸਾਬਤ ਹੈ। ਸਾਬਤ ਨਹੀਂ ਹੈਗਾ ਤਾਂ ਪੈ ਹੈ, ਇਹ ਕੋਝ ਮੈਂ ਨਿਰਭੈ, ਇੱਕ ਨਿਰਭੈ ਹੈ, ਇੱਕ ਦੀ ਗੱਲ ਚੱਲਦੀ ਹੈ। ਹੁਣ ਪੈ ਕਿਉਂ ਹੈ? ਹੁਣ ਤੋਂ ਡਿਵਾਈਡ ਹੋ ਗਿਆ। ਜਿੰਨਾ ਚਿਰ ਅੱਧਾ ਮਨ ਨੂੰ ਇਹ ਪਾਇਆ, ਪੈ ਮਨ ਵਿੱਚ ਆਪਣੇ ਮੂਲ ਨਾਲ ਟੁੱਟਿਆ ਹੋਇਆ, ਡੋਲਦਾ ਮਨ ਹੈ, ਡੋਲਣ 'ਚ ਪਾਇਆ ਹੈ। ਨਿਰਵੈਰ ਜਦੋਂ ਇੱਕ ਹੋ ਜੂ, ਫਿਰ ਨਿਰਵੈਰ ਹੈ। ਵੈਰ ਵਿਰੋਧ ਕਰਦੇ, ਵੈਰ ਵਿਰੋਧ ਵੀ ਸਰੀਰ ਕਰਕੇ ਹੀ ਹੈ, ਸਰੀਰ ਦੀਆਂ ਲੋੜਾਂ ਕਰਕੇ। ਜੇ ਅੱਧਾ ਤਾਂ ਦੁਨੀਆਂ ਨਾਲ ਜੁੜਿਆ ਹੋਇਆ, ਅੱਧਾ ਨਹੀਂ ਦੁਨੀਆਂ ਨਾਲ ਨਹੀਂ ਜੁੜਿਆ ਹੋਇਆ, ਦੁਨੀਆਂ ਦੇ ਵਿੱਚ ਰਹਿੰਦਾ ਹੋਇਆ ਵੀ ਦੁਨੀਆਂ ਤੋਂ ਬਾਹਰ ਹੋ ਜਾਂਦਾ। ਇੱਕ ਸੰਸਾਰ 'ਚ ਰਹਿੰਦਾ ਹੋਇਆ, ਸੰਸਾਰ ਤੋਂ ਅਲਿਪਤ ਹੋ ਜਾਂਦਾ, ਨਿਰਲੇਪ ਹੋ ਜਾਂਦਾ, ਗੁਰਮੁਖ ਮਾਇਆ ਵਿੱਚ ਉਦਾਸੀ। ਸਰੀਰ ਕਰਕੇ ਦੁਨੀਆਂ ਦੇ ਵਿੱਚ ਹੈ, ਮਨ ਕਰਕੇ ਦੁਨੀਆਂ ਦੇ ਵਿੱਚ ਨਹੀਂ ਹੈਗਾ। ਉਹਨੇ ਫਿਰ ਵੈਰ ਵਿਰੋਧ ਕਿਹਦੇ ਨਾਲ ਕਰਨਾ? ਕਿਹਦੇ ਨਾਲ ਕਰਨਾ ਵੈਰ ਵਿਰੋਧ? ਕਿਉਂ ਕਰਨਾ ਵੈਰ ਵਿਰੋਧ? ਬ੍ਰਹਮ ਸਾਰਿਆਂ ਦੇ ਅੰਦਰ ਦੀਂਹ ਹੈ, ਉਹਨੂੰ ਬ੍ਰਹਮ ਨਾਲ ਵੈਰ ਵਿਰੋਧ ਕਿਵੇਂ ਕਰ ਲੂ? ਉਹ ਵੈਰ ਵਿਰੋਧ ਬ੍ਰਹਮ ਨਾ ਕਰੂਗਾ, ਵੈਰ ਵਿਰੋਧ ਮੂਰਖਾਂ ਦੀ ਗੱਲ ਹੈ, ਅਗਿਆਨੀ ਦਾ ਕੰਮ ਹੈ ਵੈਰ ਵਿਰੋਧ। ਤੇਰੇ ਵੈਰ ਵਿਰੋਧ ਕਰੇ ਤੇ ਹੋ ਕੀ ਜਾਊਗਾ? ਤੂੰ ਕਾਹੇ ਡੋਲੇ ਪ੍ਰਾਣੀਆਂ ਤੋਂ ਜੇ ਰੱਖੇਗਾ ਸਿਰਜਣਹਾਰ, ਇਹਨੂੰ ਸਿਰਜਣਹਾਰ ਰੱਖਦਾ ਸਾਰਿਆਂ ਨੂੰ। ਪ੍ਰਾਣੀ ਦੀ ਗੱਲ ਹੈ, ਇੱਕ ਦੀ ਗੱਲ ਨਹੀਂ ਹੈ। ਕਾਹੇ ਡੋਲੇ ਪ੍ਰਾਣੀ ਆ, ਪ੍ਰਾਣੀ ਹਰੇਕ ਪ੍ਰਾਣੀ ਹੈ ਸਾਰਾ। ਤੂੰ ਕਾਹਦੇ ਡਰਦਾ? ਤੈਨੂੰ ਰੱਖੇਗਾ ਸਿਰਜਣਹਾਰ, ਸਿਰਜਣਾ ਸਾਰਿਆਂ ਨੂੰ ਰੱਖਦਾ। ਤੇਰਾ ਵੈਰ ਬੋਧ ਕੀ ਗੱਲ ਬੋਲ ਹੁਣ ਤਾਂ ਪਰਮੇਸ਼ਰ ਦੇ ਹੁਕਮ ਨਾਲ ਸਾਡੇ ਸੋਚੇ ਤੇ ਕੀ ਹੋਜੂ ਕਿਉਂ ਸੋਚੀਏ ਅਸੀਂ ਕਿਸੇ ਦੀ ਬੁਰਾ ਜੇ ਸੋਚਦੇ ਮੂਰਖ ਗੁਰਬਾਣੀ ਤੇ ਭਰੋਸਾ ਨਹੀਂ ਹੈ ਜੇ ਸਾਡੇ ਘਰੇ ਤੇ ਕੁਛ ਹੋ ਹੀ ਨਹੀਂ ਸਕਦਾ ਸੋਚੇ ਤੇ ਕਰੇ ਤੇ ਨਹੀਂ ਹੋ ਸਕਦਾ ਸੋਚੇ ਤਾਂ ਛੱਡੋ ਤੁਸੀਂ ਸਾਡੇ ਤਾਂ ਕਰੇ ਤੇ ਵੀ ਕੁਛ ਨਹੀਂ ਹੋ ਸਕਦਾ ਸੋਚੇ ਤਾਂ ਇੱਕ ਪਾਸੇ ਰਹੇਗੀ ਗੱਲ ਫਿਰ ਸੋਚੀਏ ਕਿਉਂ ਸੋਚਣਾ ਪਾਪ ਹੈ ਤੇ ਕਰੇ ਤੇ ਨਹੀਂ ਹੋਣਾ ਸੋਚੇ ਤਾਂ ਸਾਨੂੰ ਵੀ ਕੁਛ ਨਹੀਂ ਹੋਣਾ ਫਿਰ ਸੋਚਣ ਦੀ ਲੋੜ ਕੀ ਹੈ ਸੋਚਣਾ ਪਾਪ ਹੈ ਆਪੇ ਲਾਜਵਾਬ ਹੋ ਜਾਂਦਾ ਮਨ ਆਪੇ ਮਨਮੁਖ ਨੇ ਲਾਜਵਾਬ ਹੋ ਜਾਣੇ ਜਵਾਬ ਤਾਂ ਦੇਵੇ ਕੋਈ ਕਿਸੇ ਗੱਲ ਦਾ ਜਵਾਬ ਤਾਂ ਨੇ ਸਾਰੇ ਜਾਂ ਗੁਰਬਾਣੀ ਨੂੰ ਭੁੱਲ ਜਾਂਦੇ ਹਾਂ ਗੁਰਬਾਣੀ ਦਾ ਪਤਾ ਹੀ ਨਹੀਂ ਗੁਰਬਾਣੀ ਕੀ ਹੈ ਗੱਲਾਂ ਦੁਨਿਆਵੀ ਆਦਮੀ ਵਾਲੀਆਂ ਸਾਰੀਆਂ ਕਹਿੰਦੇ ਅਸੀਂ ਸਿੱਖਾਂ ਸਿੱਖੀ ਵਾਲੀ ਗੱਲ ਕਿਹੜੀ ਹੈ ਸਿੱਖ ਤਾਂ ਜੇ ਸਿੱਖਿਆ ਵਾਲੀ ਕੋਈ ਗੱਲ ਯਾਦ ਹੈ ਕੋਈ ਇੱਕ ਗੱਲ ਤਾਂ ਦੱਸੋ ਸਿੱਖਿਆ ਵਾਲੀ ਜਿਹੜੀ ਲਈ ਹੋਵੇ ਵੀ ਆਹ ਗੁਰਬਾਣੀ 'ਚ ਲਿਖਿਆ ਆ ਸਿੱਖਿਆ ਸੀ ਧਾਰਨ ਕੀਤੀ ਇੱਕ ਗੱਲ ਕਰ ਦੱਸ ਦੋ ਇੱਕ ਗੱਲ ਧਾਰਨ ਕਰ ਲਓ ਸਾਰੀ ਉਹ ਸਿੱਖੀ ਧਾਰਨ ਹੋ ਗਈ ਨਿਰਵੈਰ ਹੋ ਜਾਓ ਨਿਰਭਉ ਹੋ ਜਾਓ ਹੋ ਕੇ ਦਿਖਾਓ ਫਿਰ ਨਿਰਭਉ ਨਿਰਭਉ ਮਤਲਬ ਨਿਰਭੈ ਹੋਣਾ ਹੈ ਨਿਰਭੈ ਹੁੰਦੇ ਹੁੰਦੇ ਸਭ ਕੁਝ ਮੰਨਣਾ ਪੈ ਜੂਗਾ ਜੋ ਬਾਣੀ 'ਚ ਲਿਖਿਆ ਸਾਰਾ ਹੀ ਮੰਨ ਕੇ ਨਿਰਭਉ ਹੋਊਗਾ ਨਹੀਂ ਹੋ ਹੀ ਨਹੀਂ ਸਕਦਾ ਸਾਰਾ ਕੁਝ ਕਰਨਾ ਪਊਗਾ ਅਕਾਲ ਮੂਰਤ ਹੋਣਾ ਸਭ ਕੁਝ ਕਰਨਾ ਪਊਗਾ ਅਕਾਲ ਮੂਰਤ ਐਵੇਂ ਹੋਜੂ ਸਰੀਰ ਕਾਲ ਮੂਰਤ ਹੈ ਸਰੀਰ ਕਾਲ ਮੂਰਤ ਹੈ ਪੰਜ ਤੱਤਾਂ ਦਾ ਹੁਣ ਸਾਡੇ ਹੁਣ ਅਸੀਂ ਕਾਲ ਮੂਰਤ ਹਾਂ ਕਾਲ ਦੇ ਬਸ ਹਾਂ ਇਹ ਮੂਰਤ ਕਾਲ ਦੇ ਬਸ ਹੈ ਇਹ ਕਾਲ ਮੂਰਤ ਹੈ ਅਕਾਲ ਮੂਰਤ ਨਹੀਂ ਅਕਾਲ ਮੂਰਤ ਅੰਦਰਲਾ ਸਰੀਰ ਹੈ ਅਕਾਲ ਮੂਰਤ ਇੱਕ ਹੈ ਉਹ ਦੇਹੀ ਹੈ ਦੇਹੀ ਗੁਪਤ ਉਹ ਜਦ ਹੋਊ ਜਾਂ ਸਬਦ ਸੂਰਤ ਹੋਜੂ ਅਜੂਨੀ ਅਜੂਨੀ ਵੀ ਤਾਂ ਹੀ ਹੋ ਜਿਹੜੀ ਜੂਨੀ ਹੈ ਉਹ ਤਾਂ ਅਕਾਲ ਮੂਰਤ ਹੁੰਦੀ ਨਹੀਂ ਅਜੂਨੀ ਹੈ ਅਕਾਲ ਮੂਰਤ ਜਿੰਨਾ ਚਿਰ ਜੂਨੀ ਹੈ ਉਹਨਾਂ ਚਿਰ ਅਕਾਲ ਮੂਰਤ ਨਹੀਂ ਹੈ ਜਿਉਂਦਾ ਹੀ ਛੱਡ ਦੇਵੇ ਸਰੀਰ ਨੂੰ ਫਿਰ ਅਕਾਲ ਮੂਰਤ ਹੈ ਜੀਵਨ ਮੁਕਤ ਸੋ ਆਖੀਏ ਮਰ ਜੀਵੇ ਮਰਿਆ ਇਹ ਮੂਆ ਜਿਉਂਦਾ ਹੀ ਮਰ ਜਾਵੇ ਮਰਿਆ ਦਾ ਬੰਦਾ ਇਹ ਮੂਆ ਆਪਾਂ ਮੂਆ ਕਹਿੰਦੇ ਨੂੰ ਮਰਿਆ ਇੱਕ ਬੋਲੀ ਹੈ ਉੱਧਰ ਨਹੀਂ ਮਰਿਆ ਇੱਧਰ ਆ ਯਾਨੀ ਸੰਬੋਧਨ ਹੈ ਸੰਬੋਧਨ ਹੈ ਮਰਿਆ ਇਹਨੂੰ ਮਰਿਆ ਹੀ ਆਇਆ ਮੰਡਲ ਲਿਖਾਏ ਮੰਡਲ ਮੈਂ ਆਏ ਮੰਡਲ ਲਿਖਾ ਕੇ ਮੰਡਲ 'ਚ ਆਇਆ ਹੋਇਆ ਮਰ ਜਾਣਾ ਵੀ ਇੱਕ ਲਫ਼ਜ਼ ਹੈ ਆਪਣੀ ਬੋਲੀ 'ਚ ਬੂਆ ਆਪਣੇ ਮਰ ਜਾਣਾ ਕਹਿੰਦੇ ਨੇ ਤਾਂ ਬੂਆ ਕਹਿੰਦੇ ਨੇ ਪਾਕਿਸਤਾਨ ਪਛਾਣ ਲੈਂਦੇ ਦੀ ਬੋਲੀ 'ਚ
ਅਕਾਲ ਮੂਰਤ
ਅਕਾਲ ਮੂਰਤ ਜੋਤ ਕਰਕੇ ਇੱਕ ਹੈ ਜਿਹੜਾ ਅਕਾਲ ਮੂਰਤ ਜਦ ਇੱਕ ਹੋ ਜੂ ਫਿਰ ਅਕਾਲ ਮੂਰਤ ਫਿਰ ਅੱਜ ਫਿਰ ਇਹਨੂੰ ਦੇਹੀ ਨਹੀਂ ਮਿਲਣੀ ਫਿਰ ਕਹਾਂ ਸਰੀਰ ਨਹੀਂ ਮਿਲਣੀ
ਅਜੂਨੀ
ਅਜੂਨੀ ਹੈ ਫਿਰ ਸਰੀਰ ਕਿਵੇਂ ਮਿਲੂਗਾ ਅਕਾਲ ਮੂਰਤ ਹੀ ਅਜੂਨੀ ਹੋਊਗਾ ਪਹਿਲਾਂ ਅਕਾਲ ਮੂਰਤ ਹੈ ਫਿਰ ਅਜੂਨੀ ਪਰ ਸਾਹਿਬਾਂ ਵਾਲੀ ਇਹਦੇ ਫਿਰ ਵੀ ਆਤ ਰਹੂਗੀ ਸਾਹਿਬਾਂ ਵਾਲੀ ਫਿਰ ਵੀ ਰਹੂ ਮਨ ਦੀ ਫਿਰ ਵੀ ਮਰਜ਼ੀ ਚੱਲੂਗੀ ਚਾਹੇ ਨਾ ਰੜੇ ਪਰ ਜੇ ਰੜ ਜੇ ਸਾਹਿਬੰਗ ਰਹੂਗਾ ਇੱਕ ਹੋਰ ਵੀ ਹੈ ਹਰ ਵਿਸਰਤ ਸਦਾ ਖੁਆਰੀ ਵੀ ਨਾਲ ਰਹੂ ਜੇ ਹਰ ਦੇ ਨਾਲ ਵਿਸਰ ਕੇ ਅੱਡ ਹੋਊਗਾ ਤਾਂ ਖੁਆਰੀ ਵੀ ਜਦੇ ਸ਼ੁਰੂ ਹੋ ਜੂ ਸਾਹਿਬੰਗ ਤਾਂ ਰਹੂਗਾ ਇਹ ਤਾਂ ਇਹਦੀ ਪਾਵਰ ਰਹੂਗੀ ਇਹਦੇ ਕੋਲੇ ਮਨ ਕੋਲ ਜਿੰਨਾ ਚਿਰ ਮਰਜ਼ੀ ਤੂੰ ਨਾਲ ਰਹੀ ਜਦੋਂ ਮਰਜ਼ੀ ਭਾਈ ਤੇਰੀ ਨਾਲ ਵੀ ਤੂੰ ਅੱਡੋ ਜੀ ਤੈਨੂੰ ਤੰਗ ਨਹੀਂ ਕਰਦੇ ਰਸ਼ੀਆ ਦੀਆਂ ਸਟੇਟਾਂ ਤਾਂ ਹੀ ਅੱਡ ਹੋ ਗਈਆਂ ਸੀ ਲਿਖਿਆ ਹੋਇਆ ਸੀ ਵੀ ਜਿੰਨਾ ਚਿਰ ਭਾਈ ਸਾਡੀ ਨਿਭੂਗੀ ਨਾਲ ਇਕੱਠੇ ਰਹਾਂਗੇ ਨਹੀਂ ਨਿਭੂਗੀ ਅੱਡ ਹੋ ਜਾਂਗੇ ਇਹ ਸਵੈ ਭਗਤੀ ਦੀ ਪਾਵਰ ਰਹੂਗੀ। ਪਰ ਨਾਲ ਇਹ ਵੀ ਹੈ, ਹਰ ਵਿਸਰਤ ਸਦਾ ਕੁਆਰੀ, ਤਾਂ ਕੋ ਧੋਖਾ ਕਾਹੇ ਵਿਆਪੇ ਜਾ ਕੋ ਹੋਟ। ਧੋਖਾ ਕਾਣ ਹੈ ਜਿਹੜੀ ਇਹ ਸਵੈ ਭੰਗ ਦੀ ਪਾਵਰ, ਧੋਖਾ ਖਾ ਕੇ ਹੋ ਜਾਂਦਾ, ਅੱਡ ਵੀ ਭਰਮ ਚ ਹੁੰਦਾ ਹੈ। ਜੇ ਓਟ ਤਿਹਾਰੀ ਰੱਖੇ, ਜੇ ਹੁਕਮ ਨਾਲ ਜੁੜਿਆ ਰਹੇ, ਫੇਰ ਨਹੀਂ ਅੱਡ ਹੁੰਦਾ, ਹੁਕਮ ਵਿਸਰ ਜਾਂਦਾ, ਆਪਣਾ ਹੁਕਮ ਪੈਦਾ ਹੋ ਜਾਂਦਾ, ਆਪਣੀ ਇੱਛਾ ਪੈਦਾ ਹੋ ਜਾਂਦੀ।
ਗੁਰਪ੍ਰਸਾਦ,
ਇਹ ਸਾਰੀ ਗੱਲ ਦੀ ਕੀ ਸਮਝ ਆ ਗਈ ਗੱਲ ਦੀ? ਬ੍ਰੈਕਟ ਬੰਦ ਕਰ, ਹੁਣ ਦੱਸੋ ਬੁਝਾਰਤ ਬੁੱਝ ਲਈ? ਬੁਝਾਰਤ ਹੈ, ਬੁਝਾਰਤ ਬੁਝਾਈ ਹੈ, ਇੱਕ ਜੋ ਬੁਝਾਰਤ ਹੈ ਬੁਝਾਈ ਹੈ, ਦੱਸੀ ਹੈ ਨਾਨਕ ਨੇ। ਕਿਉਂ ਦੱਸੀ ਹੈ? ਕਬੀਰ ਨੇ ਕਿਹਾ ਸੀ, ਆਕਾਰ ਦੱਸਿਆ ਸੀ, ਦੇਹੀ ਦੱਸੀ ਸੀ ਨਿਰਾਕਾਰੀ, ਕਾਇਆ ਦੱਸੀ ਸੀ, ਕਾਇਆ ਕੀ ਹੁੰਦੀ ਹੈ, ਇਹ ਸਰੀਰ ਨੂੰ ਕਾਇਆ ਕਹੀ ਜਾਂਦੇ ਨੇ, ਕਾਇਆ ਅੰਦਰਲੀ ਦੇਹੀ ਦਾ ਨਾਮ ਹੈ, ਸਰੀਰ ਮਾਇਆ ਹੈ, ਇਹ ਤਾਂ ਮਾਇਆ ਹੈ, ਮਾਇਆ ਕਾਇਆ ਨਹੀਂ ਹੁੰਦੀ, ਕਾਇਆ ਅੱਖਾਂ ਨੂੰ ਨਹੀਂ ਦਿੰਦੀ ਹੁੰਦੀ। ਹੁਣ ਜਿਹਨਾਂ ਨੇ ਕਾਇਆ ਛੱਡਣੀ ਹੈ, ਉਹਨਾਂ ਨੇ ਮਾਇਆ ਨੂੰ ਕਾਇਆ ਬਣਾਉਣਾ ਪਊਗਾ, ਕਾਇਆ ਤਾਂ ਹੀ ਛਡਾਉਂਗੇ। ਪੰਡਿਤ ਨੇ ਸਰੀਰ ਨੂੰ ਕਾਇਆ ਕਹਿ ਕੇ ਕਾਇਆ ਗੁਪਤ ਕਰਤੀ, ਇਹਦੀ ਪੂਜਾ ਕਰੋ ਜੀ, ਇਹੀ ਕਾਇਆ। ਅੱਛਾ, ਨਿਰਾਕਾਰੀ ਦੁਨੀਆ ਤੋਂ ਰਿਸ਼ਤਾ ਹੀ ਤੋੜਤਾ, ਵਿਦਵਾਨ ਰਿਸ਼ਤਾ ਤੋਂ, ਵਿਦਵਾਨ ਵਿਚਾਰਿਆਂ ਦੇ ਕੋਲ ਅੱਖਾਂ ਹੀ ਹੁੰਦੀਆਂ ਦੇਖਣ ਨੂੰ, ਹੋਰ ਕੀ ਹੈ, ਉਹ ਅੱਖ ਤਾਂ ਇਹਨਾਂ ਕੋਲ ਹੈ ਉਹ ਨਹੀਂ ਹੁੰਦੀ, ਉਹਦੀ ਵਿਦਵਾਨ ਉਹ ਅੱਖ ਜਦ ਮਿਲਦੀ ਹੈ ਜਾਂ ਵਿਦਿਆ ਨੂੰ ਵਿਚਾਰਦੇ ਨੇ, ਵਿਦਿਆ ਨੂੰ ਵਿਚਾਰਨਗੇ ਉਹ ਅੱਖ ਹੌਲੀ ਹੌਲੀ ਉਹਦਾ ਸੂਤਕ ਲੈਣ ਲੱਗੂਗਾ, ਉਹਦੀ ਗਿੱਡ ਗੁੱਡ ਉਤਰੂਗੀ, ਤਾਂ ਕਿਤੇ ਜਾ ਕੇ ਫਿਰ ਖੁੱਲੂਗੀ ਬਹੁਤ ਔਖੀ, ਕਿਤੇ ਐਵੇਂ ਖੁੱਲ ਜਾਂਦੀ ਉਹ ਅੱਖ।
ਗੁਰਪ੍ਰਸਾਦ,
ਪੰਡਿਤ ਨੇ ਜਾਂ ਬਾਟ ਪਾੜੀ ਹੈ, ਕਾਇਆ ਨੂੰ ਮਾਇਆ ਬਣਾ ਲਿਆ। ਕਬੀਰ ਨੇ ਕੀ ਕਿਹਾ ਸੀ, ਅਸ਼ਟਮੀ ਅਸ਼ਟ ਧਾਤ ਕੀ ਕਾਇਆ, ਉਹਦੀ ਕਾਇਆ ਅਸ਼ਟ ਧਾਤੂ ਦੀ ਹੈ, ਇਹਨਾਂ ਨੇ ਅੱਠ ਧਾਤਾਂ ਦੀਆਂ ਮੂਰਤੀਆਂ ਬਣਾ ਲਈਆਂ ਪਤੰਦਰਾਂ ਨੇ, ਇਹ ਕਿਹੜਾ ਘੱਟ ਨੇ, ਅੱਠ ਧਾਤ ਦੀਆਂ ਮੂਰਤੀਆਂ ਤਾਂ ਬਣੀਆਂ ਨੇ, ਅੱਠ ਧਾਤਾਂ ਦੀ ਤਲਵਾਰ ਵੀ ਬਣੀ ਹੋਈ ਹੈ ਤਾਂ ਬਣੀਆਂ ਨੇ, ਆ ਜਿਹੜੀਆਂ ਗੱਲਾਂ ਲਿਖੀਆਂ ਹੋਈਆਂ ਨੇ ਇਹ ਮੂਰਖਾਂ ਦੀਆਂ ਬਣਾਈਆਂ ਹੋਈਆਂ ਨੇ, ਸਭ ਚੀਜ਼ਾਂ ਅਸ਼ਟ ਧਾਤ ਦੀਆਂ ਮੂਰਤੀਆਂ ਕਾਇਆ ਬਣਾ ਦਿੱਤੀ। ਅਸ਼ਟ ਧਾਤੂ ਨੇ, ਧਾਤੂ ਤੋਂ ਇੱਕ ਸ਼ਬਦ ਬਣਾ ਦਿੰਦਾ ਜਦ ਧਾਤੂ ਲੈਂਗੁਏਜ ਦੇ ਧਾਤੂ ਹੁੰਦੇ, ਅਸ਼ਟ ਧਾਤ ਕੀ ਕਾਇਆ ਬਣਾਈ ਹੈ ਨਾਨਕ ਨੇ ਬਣਾ ਕੇ ਦੱਸੀ ਹੈ ਵੀ ਆਹ ਕਾਇਆ ਹੈ, ਕਬੀਰ ਨੇ ਇਸ਼ਾਰਾ ਕੀਤਾ ਸੀ ਅਸ਼ਟਮੀ ਅਸ਼ਟ ਧਾਤ ਕੀ ਕਾਇਆ, ਤਾਂ ਵਹ ਅਕੁਲ ਮਹਾਨ ਦਰਾਏ, ਅਕੁਲ ਕੁਲ ਰਹਿਤ ਨਾਮੇ ਦਾ ਸਵਾਮੀ ਹੈ ਨਾ, ਜਿਹਦਾ ਕੁਲ ਨਹੀਂ ਹੁੰਦਾ, ਇਹਦੀ ਕੁਲ ਨਹੀਂ ਹੈ, ਕੁਲ ਤਾਂ ਸਰੀਰ ਨਾਲ ਹੈ, ਜਿੰਨੀਆਂ ਕੁਲਾਂ ਬਣਾਈਆਂ ਨੇ, ਕਿਤੇ ਨਾਗ ਕੁਲੀ ਮਾਇਆ ਹੈ, ਤਾਂ ਮਾਇਆ ਦੀਆਂ ਕੁਲੀਆਂ, ਅਕੁਲ ਨਿਰੰਜਨ ਰਾਇਆ ਜਿਹਦੇ ਵਿੱਚ ਜੋਤ ਵਸਦੀ ਹੈ, ਕੁਲ ਰਹਿਤ ਵਸਦਾ, ਉਹ ਅਸ਼ਟ ਧਾਤ ਕੀ ਕਾਇਆ ਬਣਾਤੀ, ਅਸ਼ਟ ਧਾਤ ਦੀ ਕਾਇਆ ਦਸਮ ਪਾਤਸ਼ਾਹ ਨੇ ਬਣਾਈ ਹੈ, ਉਹਨਾਂ ਨੇ ਇਹ ਵਿਵੇਕ ਦੀ ਕਾਇਆ, ਉਹ ਵਿਵੇਕ ਬੁੱਧੀ ਦੀ ਕਾਇਆ ਬਣਾਈ ਹੈ, ਇਹ ਪਿਤਾ ਦੀ ਕਾਇਆ, ਕਰਤੇ ਪੁਰਖ ਦੀ ਕਾਇਆ, ਤੇ ਪੁਰਖ ਹੈ ਉੱਥੇ ਮਾਤਾ ਦੀ ਕਾਇਆ ਬਣਾਈ ਹੈ, ਦਸਮ ਗ੍ਰੰਥ ਵਿੱਚ ਉਹਨਾਂ ਨੇ ਕਿਹਾ ਆਦ ਅਪਾਰ ਅਲੇਖ ਅਨੰਤ, ਆਦ ਅਪਾਰ ਅਲੇਖ ਅਨੰਤ, ਅਕਾਲ ਅਭੇਖ ਅਲੱਖ ਅਨੰਤ, ਸਭ ਅੱਠੇ ਹੋ ਨੇ ਇਹ ਅੱਠ, ਕਿਉਂਕਿ ਉਹਦਾ ਜਨਮ ਬਾਅਦ ਚ ਹੁੰਦਾ ਨਾ ਸ਼ਬਦ ਦਾ, ਹੁਕਮ ਦਾ, ਉਹ ਹੁਕਮ ਦੀ ਕਾਇਆ, ਇਹ ਹਾਕਮ ਦੀ ਕਾਇਆ, ਇਹ ਹਾਕਮ ਦੀ ਕਾਇਆ, ਉਹ ਹੁਕਮ ਦੀ ਕਾਇਆ,
ਜੋਤ ਦੀ ਕਾਇਆ,
ਉਹ ਜੋਤ ਦੀ ਕਾਇਆ, ਇਹ ਜੋਤ ਦੀ ਕਾਇਆ, ਉਹਦੇ ਸਿਰ ਵਿਵੇਕ ਬੁੱਧੀ ਦੀ ਕਾਇਆ, ਇਹ ਵਿਵੇਕ ਦੀ ਕਾਇਆ, ਵਿਵੇਕ ਬੁੱਧੀ ਦੀ ਕਾਇਆ, ਕਿਉਂਕਿ ਉਹਨੇ ਸਿਰਜਿਆ ਨਾ ਸੰਸਾਰ, ਜਿਹਨੇ ਸੰਸਾਰ ਸਿਰਜਿਆ ਉਹ ਕੌਣ, ਜਗ ਮਾਤ ਹੈ, ਉਹ ਸਾਰਾ ਜਗ ਪੈਦਾ ਕੀਤਾ ਜਿਹਨੇ, ਉਹ ਕੌਣ ਹੈ, ਹੁਕਮ ਬਾਣੀ, ਚੰਡੀ ਜਗਮਾਤ ਪ੍ਰਤਾਪ ਹਨਿਓ ਸੁਰਤਾਪ ਸੁਰ ਜਿਹੜੇ ਦੇਵਤੇ ਨੇ ਉਹਨਾਂ ਦੀ ਚਿੰਤਾ ਵਾ ਗੁਰਮਤ ਨਾਲ ਦੂਰ ਹੋਣੀਆਂ ਨੇ ਨਾ ਜਗਮਾਤ ਗੁਰਮਤ ਮਤ ਮਾਤਾ ਜਿਹੜੀ ਮਾਤਾ ਇਹਦੇ ਨਾਲ ਜਨਮ ਪਦਾਰਥ ਮਿਲਣਾ ਨਾ ਜੀਵ ਨੂੰ ਜਨਮ ਕਿਹਦੇ ਨਾਲ ਮਿਲਣਾ ਆਤਮਕ ਜਨਮ ਕਿਹਦੇ ਨਾਲ ਮਿਲਣਾ ਗੁਰਮਤ ਨਾਲ ਮਿਲਣਾ ਗੁਰਮਤੇ ਮਾਂ ਗੱਲਾਂ ਇੱਥੇ ਨੇ ਉੱਥੇ ਬੋਲਤੀਆਂ ਬਣਾ ਲਈਆਂ ਵਿਦਵਾਨ ਕਹਿੰਦੇ ਜੀ ਉਹ ਪੰਡਿਤ ਨੇ ਬਣਾ ਲਈਆਂ ਤੁਸੀਂ ਥੋੜੀ ਪੰਡਿਤ ਹੋ ਤੁਸੀਂ ਆਹ ਪੜ੍ਹੋ ਨਾ ਗਾਹ ਕੀ ਹੈ ਤੇ ਫਿਰ ਤਾਂ ਤੁਹਾਡਾ ਬਾਹਮਣੇ ਗੁਰੂ ਹੈ ਜੇ ਤੁਸੀਂ ਵੀ ਉਹਨੂੰ ਮੂਰਤੀ ਨੂੰ ਮੰਨਦੇ ਹੋ ਤੁਸੀਂ ਇਹਨੂੰ ਖੋਜੋ ਦਸਮ ਪਾਤਸ਼ਾਹ ਦੇ ਉਹਨੂੰ ਵੀ ਉਹਨਾਂ ਨੇ ਕਿਵੇਂ ਪਲਟਿਆ ਉਹਨਾਂ ਨੂੰ ਪੰਡਿਤਾਂ ਨੂੰ ਉਹ ਖੋਜਿਆ ਨਹੀਂ ਬਾਹਮਣ ਨੂੰ ਗੁਰੂ ਮੰਨ ਕੇ ਚੱਲ ਪਏ
ਗੁਰਪ੍ਰਸਾਦ
ਗੁਰਪ੍ਰਸਾਦ ਸਾਰੀ ਗੱਲ ਸਮਝ ਆਊਗੀ ਗੁਰਪ੍ਰਸਾਦ ਨੂੰ ਗਿਆਨ ਗਿਆਨ ਦੀ ਰੋਸ਼ਨੀ ਚ ਸਮਝ ਆਊਗੀ ਹੁਣ ਗੱਲ ਇਹਦੀ ਸਮਝ ਆਉਣੀ ਹੈ ਦੇਖਣਾ ਕੁਛ ਇਸ ਕਰਕੇ ਗੁਰਪ੍ਰਸਾਦ ਗਿਆਨ ਚਾਹੀਦਾ ਹੁਣ ਗਿਆਨ ਜਪਣ ਦਾ ਵਿਸ਼ਾ ਗਿਆਨ ਸਮਝਣ ਦਾ ਵਿਸ਼ਾ ਹੋ ਗਿਆ ਕਹਿੰਦਾ ਨਹੀਂ ਜੀ ਇਹ ਨਹੀਂ ਪਤਾ ਲੱਗਦਾ ਬਜ਼ਾਰ ਤਾਂ ਆਪ ਨਹੀਂ ਬੁਝਾਉਣੀ ਇੰਨੇ ਗੱਲ ਸਾਨੂੰ ਤਾਂ ਵਿਸਤਾਰ ਨਾਲ ਦੱਸੋ ਇਹ ਗੱਲ ਹੁਣ ਅੱਗੇ ਵਿਸਤਾਰ ਨਾਲ ਦੱਸਣਾ ਕਹਿੰਦੇ ਚੰਗਾ ਵਿਸਤਾਰ ਕਰਦੇ ਫਿਰ ਜਪ ਸਮਝੋ ਕੰਨ ਦੋ ਇੱਧਰ ਸਾਡੇ ਵੱਲ ਧਿਆਨ ਦਿਓ ਧਿਆਨ ਨਾਲ ਸਮਝੋ ਗੁਰਬਾਣੀ ਅੱਗੇ ਸਮਝਾ ਰਹੀ ਹੈ ਤੇ ਜਪ ਦਾ ਮਤਲਬ ਸਮਝੋ ਜਪ ਦੇ ਪੱਪੇ ਨੂੰ ਔਂਕੜ ਹੈ ਇਹ ਜਪ ਕੋਈ ਹੈ ਗੁਰਬਾਣੀ ਵਾਲੇ ਜਪ ਨੂੰ ਸਮਝਣ ਦੀ ਗੱਲ ਹੈ ਉਦਾਂ ਜਪ ਬਹੁਤ ਨੇ ਜਿੰਨੀਆਂ ਮਤਾਂ ਉਹਨੇ ਜਪ ਨੇ ਅਸੰਖ ਜਪ ਨੇ ਇਹਨਾਂ ਨੇ ਵਾਲਾ ਫੜ ਕੇ ਜਪੇ ਹੋਰ ਸ਼ੁਰੂ ਕਰ ਲਏ ਪਾਗਲਾਂ ਨੇ ਜਪ ਦਾ ਅਰਥ ਹੁੰਦਾ ਸਮਝਣਾ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਰੀ ਗੁਰ ਗੋਬਿੰਦ ਕੀ ਬਾਣੀ ਇਹਨੂੰ ਜਪਣਾ ਇਹਦਾ ਮਤਲਬ ਇਹਨੂੰ ਸਮਝਣਾ ਇਹ ਪੜ੍ਹਨਾ ਜੇ ਜਪ ਦਾ ਅਰਥ ਪੜ੍ਹਨਾ ਕਰ ਲਈਏ ਬਾਰ ਬਾਰ ਫਿਰ ਉਹਨਾਂ ਨੇ ਲਿਖਦਾ ਪੜ੍ਹਿਆ ਨਾ ਹੀ ਭੇਦ ਬੁੱਝਿਆ ਤਾਂ ਆਪਣ ਪੜ ਪੜ ਗੱਡੀ ਲੱਦੀ ਹੈ ਇਹਨਾਂ ਨੂੰ ਸਾਰਾ ਹੀ ਰੋਕ ਦਿੱਤਾ ਪਰ ਇਹਨਾਂ ਨੇ ਕੱਖ ਨਹੀਂ ਸਮਝਿਆ ਕਿਉਂ ਉਹ ਜਪ ਦੇ ਅਰਥ ਗਲਤ ਕਰਨ ਤੋਂ ਹੀ ਰੋਕਿਆ ਸੀ ਉਹ ਕਹਿ ਕਹਿ ਕੇ ਇਹਨਾਂ ਨੂੰ ਕੀ ਲੱਗੇ ਇੰਨੀ ਇੰਨੀ ਬੁੱਧੀ ਕਿਹਦੇ ਕੋਲ ਹੈ ਨਾਲੇ ਇਹਨਾਂ ਨੇ ਕੀ ਲੈਣਾ ਗੁਰਬਾਣੀ ਤੇ ਹੀ ਬੁੱਧੀ ਲਾ ਕੇ ਇਹਨਾਂ ਨੇ ਲੈਣਾ ਕੀ ਹੈ ਜਿਹਦਾ ਮੱਥਾ ਟੇਕ ਕੇ ਸਾਦਾ ਹੋਵੇ ਉਹ ਗਾਹਾਂ ਖਲ ਜਗਨ ਚ ਪਵੇ ਹੀ ਕਿਉਂ ਨਾਲੇ ਜਿਹਨੇ ਮੰਨਣੀ ਹੋਵੇ ਉਹ ਤਾਂ ਖੋਜੇ ਜਾਂ ਮੈਂ ਮੰਨਣੀ ਹੋਈ ਨਹੀਂ ਮੈਨੂੰ ਖੋਜਣ ਦੀ ਕੀ ਲੋੜ ਹੈ ਜਾਂ ਮੈਂ ਮੰਨ ਲਿਆ ਮੇਰੇ ਬਸ ਦੀ ਉਹ ਗੱਲ ਨਹੀਂ ਮੈਂ ਕਰਨੀ ਹੋਈ ਨਹੀਂ ਮੈਂ ਉੱਧਰ ਧਿਆਨ ਕਿਉਂ ਦੇਵਾਂ ਕਿਉਂ ਟਾਈਮ ਵੇਸਟ ਕਰ ਮੈਨੂੰ ਤਾਂ ਇਹ ਦੱਸਤਾ ਵੀ ਤੁਸੀਂ ਜੋ ਮਰਜ਼ੀ ਸੁੱਖ ਲਓ ਇੱਥੇ ਮਿਲ ਜਾਂਦਾ ਜੋ ਵਾਂਗ ਉਠਾ ਕਰ ਆਪਣੇ ਤੇ ਸੋਈ ਸੋਈ ਦੇਵੇ ਇਹਦਾ ਪੁੱਠਾ ਅਰਥ ਕਰ ਲਿਆ ਫਿਰ ਪ੍ਰੈਕਟੀਕਲੀ ਕੀ ਹੈ ਠੀਕ ਹੈ ਸੋਈ ਸੋਈ ਦੇਵੇ ਮੰਗ ਕੇ ਦੇਖ ਲੈ ਦੋ ਚਾਰ ਚੀਜ਼ਾਂ ਜੇ ਤਾਂ ਰੋਜ਼ ਉਹ ਠੀਕ ਹੋਈ ਗਈਆਂ ਫਿਰ ਤਾਂ ਪੰਕਤੀ ਠੀਕ ਹੈ ਨਹੀਂ ਇਹਦੇ ਅਰਥ ਫਿਰ ਇਹਦੇ ਅਰਥ ਰਿਵਾਈਜ਼ ਕਰਿਓ ਵੀ ਭਾਈ ਇਹ ਗੱਲ ਤਾਂ ਠੀਕ ਨਹੀਂ ਹੈ ਸੋਈ ਸੋਈ ਤਾਂ ਮਿਲਦਾ ਨਹੀਂ ਜੇ ਅਰਥ ਠੀਕ ਹੋਵੇ ਦੋ ਆਦਮੀ ਜਾਣ ਦੋਵੇਂ ਮੰਗ ਲੈਣ ਗੁਰਦੁਆਰੇ ਜਾ ਕੇ ਉਹ ਕਹੇ ਮੈਂ MP ਬਣਨਾ ਉਹ ਕਹੇ ਮੈਂ ਬਣ ਜਾ ਛੇ ਖੜੇ ਨੇ ਛੇ ਹੀ ਮੰਗ ਲੈ ਇੱਕੋ ਸੀਟ ਤੇ ਛੇ ਹੀ ਕਿਵੇਂ ਬਣ ਜਾਣਗੇ ਬਣੂਗਾ ਇੱਕ ਐਡਾ ਮੋਟਾ ਦਿਮਾਗ ਹੈ ਆਦਮੀ ਦਾ ਫਿਰ ਵੀ ਮੰਨੀ ਬੈਠੇ ਨੇ ਫਿਰ ਕਹਿੰਦੇ ਨੇ ਅਸੀਂ ਸਿਆਣੇ ਹਾਂ ਗੁਰਬਾਣੀ ਮੂਰਖ ਤਾਂ ਕਹਿੰਦੀ ਮੂਰਖ ਹੈਗੇ ਨੇ ਉਹਨੂੰ ਦੀਦੇ ਨੇ ਮੂਰਖ ਨੇ ਹੁਣ ਇਹ ਭਗਤੀ ਦੇ ਅਰਥ ਜੇ ਮੰਨਦੇ ਤੁਸੀਂ ਪੋਸੀਬਲ ਕਿਵੇਂ ਹੋ ਜਾਣਗੇ ਮੂਰਖ ਸੀ ਜਿਹੜੇ ਲਿਖ ਦਿੰਦਾ ਇਹ ਗੱਲ ਫਿਰ ਤਾਂ ਬਾਣੀ ਝੂਠੀ ਹੋ ਗਈ ਫਿਰ ਤਾਂ ਪੂਰਾ ਫਰੋਡ ਹੈ ਬਾਣੀ ਇਹ ਜਿਹੋ ਜਿਹੇ ਹੋਰ ਧਰਮ ਨੇ ਫਰੋਡ ਇਹੋ ਜਿਹੇ ਫਰੋਡ ਇਹ ਹੈ ਜੇ ਅਰਥ ਇਹ ਨੇ ਕਹਿੰਦੇ ਉਹ ਸੱਚੀ ਬਾਣੀ ਹੈ ਸੱਚੀ ਹੋ ਕਿਵੇਂ ਜਾਊਗੀ ਫਿਰ ਤਾਂ ਫਰੋਡ ਹੈ ਜੋ ਮੰਗੇ ਠਾਕੁਰ ਆਪਣੇ ਸੋਈ ਸੋਈ ਦੇ ਉਹ ਗੱਲ ਗਾਹਾਂ ਦੀ ਆ ਕਿਤੇ ਹੋਰ ਹੈ ਅਗਲੀ ਪੰਗਤੀ ਨਹੀਂ ਪੜ੍ਹਦੇ ਨਾਨਕ ਦਾਸ ਮੁਖ ਦੇ ਜੋ ਬੋਲੇ ਹਾਂ ਸੱਚ ਹੋਵੇ ਗੱਲ ਕਿੱਥੇ ਜਾ ਕੇ ਕਹੀ ਹੈ ਕਿਹਦੇ ਵਾਸਤੇ ਹੈ, ਲਾਲੀ ਕਿਹਦੇ ਵਾਸਤੇ। ਉਹ ਉਦੋਂ ਕਹਿਣਾ ਨਾਨਕ ਵੀ ਜਿਹੜੇ ਚੀਜ਼ ਦੀ ਮੈਨੂੰ ਲੋੜ ਹੁੰਦੀ ਹੈ ਗਿਆਨ ਦੀ, ਮੈਨੂੰ ਪਤਾ ਨਹੀਂ, ਮੈਨੂੰ ਚੱਟ ਆ ਜਾਂਦਾ ਮੈਸੇਜ ਜਿੱਥੇ ਮੈਂ ਅੜਦਾ ਨਾ। ਨਾਨਕ ਦਾਸ ਜਾਂ ਬੋਲ ਰਿਹਾ ਤੁਰਕੀ ਬਾਣੀ ਨਾਲ ਜੁੜਿਆ ਹੋਇਆ, ਆਜ਼ਾਦੀ ਗੱਲ ਹੈ ਇਹ। ਜੋ ਲੋੜ ਹੁੰਦੀ ਹੈ ਗਿਆਨ ਦੀ ਜਦੇ ਮਿਲ ਜਾਂਦਾ। ਮੇਰੇ ਮੂੰਹ ਚ ਗੱਲ ਹੁੰਦੀ ਹੈ, ਇੱਧਰ ਹੁੰਦੀ ਹੈ ਵੀ ਕੀ ਕਾਂ ਜਦੇ ਆ ਜਾਂਦੀ ਹੈ ਵੀ ਆਹ ਕਹਿੰਦੇ, ਉੱਧਰ ਮਨ ਦੇ ਵਿੱਚ ਫੁਰਨਾ ਉੱਠਿਆ, ਡਿਮਾਂਡ ਉੱਠੀ, ਉੱਧਰ ਆਇਆ। ਔਰ ਜੋ ਕਿਹਾ ਯਹਾਂ ਵਹਾਂ ਸੱਚ ਹੋ ਗਿਆ, ਇੱਥੇ ਵੀ ਸੱਚ ਹੈ, ਉੱਥੇ ਵੀ ਸੱਚ ਹੈ। ਜੇ ਚਲੋ ਨਾਨਕ ਇਹ ਹੈਗਾ ਜੋ ਮੰਗੇ ਠਾਕੁਰ ਆਪਣੇ ਤੋਂ ਸੋਚ ਸੋਚ ਦੇਵੇ, ਇੱਥੇ ਤਾਂ ਸੱਚ ਤਾਂ ਹੈ, ਤੁਸੀਂ ਇੱਥੇ ਦੀ ਮੰਗਦੇ ਹੋ, ਫਿਰ ਦਰਗਾਹ ਦਾ ਸੱਚ ਕੀ ਹੋਇਆ ਇਹਦੇ ਚ? ਹਰ ਗੱਲ ਚ ਇੱਥੇ ਉੱਥੇ ਦਾ ਸੱਚ ਹੈ। ਇੱਥੇ ਕਿਸੇ ਨੇ ਮੰਗ ਲਿਆ, ਉਹਨੂੰ ਮਿਲ ਗਿਆ, ਫਿਰ ਦਰਗਾਹ ਚ ਇਹਦਾ ਕੀ ਸੱਚ ਹੋਇਆ? ਬਈ ਦਰਗਾਹ ਤਾਂ ਮਾਇਆ ਹੁੰਦੀ ਹੋਣੀ। ਜੋ ਵੀ ਨਾਨਕ ਦਾਸ ਨੇ ਮੁਖ ਤੋਂ ਬੋਲਿਆ ਇੱਥੇ ਔਰ ਉੱਥੇ ਸੱਚ ਹੈ, ਦੋਵੇਂ ਜਗ੍ਹਾ ਦਾ ਸੱਚ ਹੈ, ਇੱਥੇ ਦਾ ਵੀ ਔਰ ਉੱਥੇ ਦਾ ਵੀ। ਜਦੋਂ ਵੀ ਪੰਕਤੀ ਦੇ ਅਰਥ ਕਰਦੇ ਨੇ ਦੋਵੇਂ ਜਗ੍ਹਾ ਦਾ, ਇੱਥੇ ਔਰ ਉੱਥੇ ਦਾ ਸੱਚ ਸਾਬਤ ਹੁੰਦਾ, ਅਰਥ ਤੁਹਾਡੇ ਠੀਕ ਨੇ। ਜੇ ਨਹੀਂ ਸੱਚ ਸਾਬਤ ਹੁੰਦਾ ਦੋਵੇਂ ਜਗ੍ਹਾ ਦਾ, ਅਰਥ ਠੀਕ ਨਹੀਂ ਹੈ। ਇਹਾਂ ਉਹਾਂ ਸੱਚ ਹੋਵੇ, ਅਗਲੀ ਪੰਕਤੀ ਇਹ ਹੈ, ਪਹਿਲੇ ਅਰਥ ਤਾਂ ਗਲਤ ਹੋਣਗੇ। ਉਹ ਜੇ ਇੱਥੇ ਦਾ ਰਾਸ਼ਟਰਪਤੀ ਦਾ ਉਹਦਾ ਵੀ ਮੰਗ ਲਿਆ, ਗਾਹਾਂ ਰਾਸ਼ਟਰਪਤੀ ਜਾਏਗਾ ਤੂੰ, ਉੱਥੇ ਉੱਥੇ ਬਣ ਗਿਆ, ਉੱਥੇ ਦਾ ਕੀ ਸੱਚ ਹੈ? ਇਹਦੇ ਨਾਲ ਉੱਥੇ ਦਾ ਕੀ ਸੱਚ ਹੋਇਆ? ਉਹ ਤਾਂ ਝੂਠਾ ਮੰਨਦੇ ਨੇ ਇਹ ਰਾਜੇ, ਸਭ ਦੇ ਵਿਚਾਰ ਕੇ ਝੂਠੇ ਕਰ। ਉਹ ਤਾਂ ਇਹਦੇ ਨੂੰ ਜਾਣਾ ਹੀ ਗਲਤ ਮੰਨਦੇ ਗੁਰਬਾਣੀ।
ਜਪ
ਜਪ ਜਪ ਹੁਣ ਪੱਪੇ ਨੂੰ ਔਂਕੜ ਹੈ, ਜਪ ਕੇਵਲ ਇੱਕ ਹੈ। ਦੇਖੋ ਸਾਡੀ ਮੱਤ ਦਾ ਜਪ ਵੱਖਰਾ, ਵੱਖਰੀਆਂ ਵੱਖਰੀਆਂ ਦੇ ਮੱਤਾਂ ਦੇ ਜਪ ਵੱਖਰੇ ਵੱਖਰੇ ਨੇ। ਆਪ ਆਪਣੀ ਬੁੱਧ ਹੈ ਜੇਤੀ, ਬਰਨ ਤਾਂ ਭਿੰਨ ਭਿੰਨ ਤੋਂ ਹੈ ਜੇਤੀ। ਬਹੁਤ ਲੋਕਾਂ ਨੇ ਮੱਤਾਂ ਬਣਾਈਆਂ ਨੇ, ਧਰਮ ਬਣਾਏ ਨੇ, ਜਿਵੇਂ ਜਿਵੇਂ ਕਿਸੇ ਦੀ ਬੁੱਧੀ ਸੀ ਉਵੇਂ ਉਵੇਂ ਉਹਨਾਂ ਨੇ ਇੱਕ ਦੀ ਵਿਆਖਿਆ ਕਰ ਲਈ, ਫਿਰ ਇੱਕ ਨੂੰ ਉਵੇਂ ਉਵੇਂ ਉਹਨਾਂ ਨੇ ਦੱਸਤਾ, ਇੱਕ ਵਾਰ ਕੋਈ ਜਿਹਾ ਮਤਾ ਬਣਾ। ਉਹਨਾਂ ਦੇ ਵੀ ਜਪ ਨੇ। ਜਪ ਦੇ ਵਿੱਚ ਕੀ ਹੁੰਦਾ? ਜਪ ਦੇ ਵਿੱਚ ਕੋਈ ਡਿਮਾਂਡ ਹੁੰਦੀ ਹੈ? ਜਪ ਦੇ ਪਿੱਛੇ ਕੋਈ ਭੁੱਖ ਹੁੰਦੀ ਹੈ? ਜਪ ਦੇ ਪਿੱਛੇ ਕੋਈ ਭਾਵਨਾ ਹੁੰਦੀ ਹੈ? ਅਸੰਖ ਜਪ ਅਸੰਖ ਭਾਉ ਵੀ ਹੈ ਨਾਲ, ਭਾਉ ਦਾ ਮਤਲਬ ਭੁੱਖ ਹੈ, ਭਾਉ ਦਾ ਮਤਲਬ ਇੱਛਾ। ਹਰ ਜਪ ਦੇ ਪਿੱਛੇ ਕੋਈ ਇੱਛਾ, ਕੋਈ ਜਪ ਕਰ ਰਿਹਾ, ਵੀ ਮੈਨੂੰ ਇਹ ਇੱਕ ਕਬਜ ਕੁੰਡਲ ਮਿਲ ਜਾਵੇ। ਦੇਖੋ ਨਾ ਜਪ ਅੱਡ ਅੱਡ, ਅਰਾਧਨਾ ਅੱਡ ਅੱਡ, ਹੂ ਉਹਨਾਂ ਨੂੰ ਮਿਲਦਾ ਨਹੀਂ ਮਿਲਦਾ ਆਪਾਂ ਨੇ ਕੀ ਲੈਣਾ? ਸਵਾਲ ਇਹ ਹੈ ਸਾਡੀ ਮੱਤ ਦਾ ਜਪ ਕੀ ਹੈ? ਸਾਡਾ ਜਪ ਵੱਖਰਾ, ਅਰੇ ਜਪ ਕਿਹਾ ਜਾ ਜਿਹੋ ਜਿਹਾ ਉਹਨਾਂ ਦਾ ਜਪ, ਉਹਦੇ ਨਾਲ ਮੇਲ ਹੀ ਨਹੀਂ ਖਾਂਦਾ। ਪਹਿਲੀ ਗੱਲ ਇਹ ਅਜਪਾ ਜਾਪ ਹੈ, ਜਪਿਆ ਜਾਂਦਾ ਨਹੀਂ ਜਾਪ ਹੈਗਾ, ਮਾਲਾ ਫੜ ਕੇ ਨਹੀਂ ਜਪਣਾ, ਵਾਰ ਵਾਰ ਰਟਣ ਨਹੀਂ ਕਰਨਾ। ਫਿਰ ਕਿਹਾ ਜਾ ਨਾਨਕ ਗੁਰਮੁਖੀ ਨਾਮ ਜਪੀਐ ਇੱਕ ਵਾਰ, ਇੱਕ ਵਾਰ ਹੀ ਜਪਣਾ, ਇੱਕ ਵਾਰ ਕੋਈ ਗੱਲ ਸਮਝ ਲੈਣੀ ਹੈ। ਹਾਂ ਬਾਰ ਬਾਰ ਤਾਂ ਸਮਝਣੀ ਆ, ਕਦੇ ਗਲਤ ਤਾਂ ਨਹੀਂ ਸਮਝਣੀ। ਬਾਰ ਬਾਰ ਉਹਨੂੰ ਤਾਂ ਸਮਝਣਾ, ਕਦੇ ਗਲਤ ਤਾਂ ਨਹੀਂ ਸਮਝ ਲਿਆ ਸੀ। ਬਾਰਮ ਬਾਰ ਬਾਰ ਪ੍ਰਭ
ਜਪੀਐ,
ਇਹ ਜਿਹੜਾ ਪ੍ਰਭ ਹੈ ਵੱਡਾ ਗਿਆਨ ਹੈ। ਅੰਤਰਾਤਮਾ ਨੂੰ ਵਾਰ ਵਾਰ ਸਮਝਣਾ, ਕਦੇ ਗਲਤ ਤਾਂ ਨਹੀਂ ਸਮਝ ਲਿਆ। ਵਾਰ ਵਾਰ ਦਾ ਮਤਲਬ ਇਹ, ਕਿਤੇ ਗਲਤ ਤਾਂ, ਜੇ ਗਲਤ ਸਮਝ ਲਿਆ ਗੁਰਬਾਣੀ ਨੂੰ, ਗਲਤ ਰਸਤੇ ਤੁਰ ਪਾਉਣ। ਪਰ ਜਦ ਸਮਝ ਲਿਆ ਇੱਕ ਵਾਰ ਸਹੀ ਫਿਰ ਜਪਣ ਦੀ ਲੋੜ ਨਹੀਂ ਹੁੰਦੀ ਫਿਰ ਅਜਬਾ ਜਾ ਬਣ ਜਾਂਦਾ ਹਿਸਾਬ ਜਿਹੜਾ ਹੈਗਾ ਮੈਥ ਉਹ ਇੱਕ ਵਾਰ ਸਮਝਣ ਦੀ ਲੋੜ ਹੁੰਦੀ ਬਾਕੀ ਅਜਬਾ ਜਾ ਬਣ ਗਿਆ ਫਿਰ ਜਿਹੜਾ ਤੁਹਾਡੇ ਜ਼ਿਹਨ 'ਚ ਰਹਿੰਦੀ ਹੈ ਚੀਜ਼ ਹਰ ਵਕਤ ਉਹ ਅਜਬਾ ਜਾ ਬਣ ਜਾਂ ਤੁਹਾਨੂੰ ਲੋੜ ਪੈਣੀ ਹੈ ਜਿਹਦੇ ਦੋ ਚਾਰ ਹੁੰਦੇ ਨੇ ਇੱਕ ਵਾਰ ਨਿਆਣੇ ਹੁੰਦੇ ਨੇ ਪੜ੍ਹ ਲਿਆ ਸੀ ਵਾਰ ਵਾਰ ਤਾਂ ਨਹੀਂ ਵਾਲਾ ਫੜ ਕੇ ਆਪਾਂ ਦੋ ਚਾਰ ਯਾਦ ਰੱਖਦੇ ਯਾਦ ਇਹ ਹੈ ਵੀ ਦੋ ਚਾਰ ਹੁੰਦੇ ਨੇ ਗੁਣਾ ਕਰਨਾ ਇੱਕ ਵਾਰ ਸਿੱਖ ਲਿਆ ਸੀਗਾ ਜੋ ਮਰਜ਼ੀ ਜਿਹਦੇ ਨਾਲ ਗੁਣਾ ਕਰ ਲਓ ਆਪਾਂ ਨੂੰ ਪਤਾ ਇਹ ਫਾਰਮੂਲੇ ਇੱਕ ਵਾਰ ਸਿੱਖ ਲਿਆ ਜੇ ਜ਼ਿਹਨ 'ਚ ਬਹਿ ਗਿਆ ਸਾਰੀ ਜ਼ਿੰਦਗੀ ਵਾਸਤੇ ਬਹਿ ਗਿਆ ਇਹ ਮੈਥਮੈਟਿਕਲ ਹੈ ਬਾਣੀ ਸਾਰੀ ਇੱਕ ਵਾਰ ਜੋ ਚੀਜ਼ ਸਮਝ ਲਈ ਸਮਝ ਆ ਗਈ ਜੇ ਨਹੀਂ ਸਮਝ ਆਈ ਤਾਂ ਸਾਰੀ ਜ਼ਿੰਦਗੀ ਨਹੀਂ ਸਮਝ ਆਈ ਉਹ ਜਿਹੜੇ ਜਪਦੇ ਨੇ ਉਹਨਾਂ ਦੀ ਆਪਣੀਆਂ ਮਤਾਂ ਨੇ ਆਪਾਂ ਨੇ ਉਹਨਾਂ 'ਤੇ ਕੀ ਲੈਣਾ ਸਾਡਾ ਹੋ ਜਾਣੀ ਹੈ ਜਦ ਗੋਬਿੰਦ ਕੀ ਬਾਣੀ ਜਪਣ ਨੂੰ ਕਹਿ ਦਿੱਤਾ ਤਾਂ ਇਹਦਾ ਨਹੀਂ ਕਿਹਾ ਵੀ ਕਿਹੜੇ ਗੋਬਿੰਦ ਕੀ ਬਾਣੀ ਕਬੀਰ ਦੀ ਬਾਣੀ ਵੀ ਗੋਬਿੰਦ ਕੀ ਬਾਣੀ ਹੈ ਨਾਮਦੇਵ ਦੀ ਬਾਣੀ ਵੀ ਗੋਬਿੰਦ ਕੀ ਬਾਣੀ ਹੈ ਸਾਰੀ ਉਹ ਬਾਣੀ ਗੋਬਿੰਦ ਕੀ ਬਾਣੀ ਹੈ ਨਾ ਇਹਦਾ ਨਹੀਂ ਕਿਹਾ ਵੀ ਆਹ ਸ਼ਬਦ ਜਪਣਾ ਨਹੀਂ ਜਪਣਾ ਸਾਰੀ ਗੁਰਬਾਣੀ ਉਹ ਗੋਬਿੰਦ ਕੀ ਬਾਣੀ ਹੈ ਇਹ ਸਾਰੀ ਬਾਣੀ ਨੂੰ ਸਮਝਣੀ ਸਾਰੀ ਬਾਣੀ ਚੋਂ ਹੀ ਪਤਾ ਲੱਗੂਗਾ ਇੱਕ ਕੀ ਹੈ ਗੋਬਿੰਦ ਕੀ ਹੈ ਜੇ ਇੱਕ ਅੱਧਾ ਸ਼ਬਦ ਚੋਂ ਭੁਲੇਖਾ ਪੈ ਗਿਆ ਨਾ ਨਿਕਲਣਾ ਹੀ ਨਹੀਂ ਸਾਰੀ ਜ਼ਿੰਦਗੀ ਫਿਰ ਇੰਨੀ ਬਾਣੀ ਲਿਖਣ ਦਾ ਕੀ ਫਾਇਦਾ ਸੀ ਜੇ ਥੋੜੇ ਜਿਹੇ ਨਾ ਸਰਦਾ ਹੁੰਦਾ ਇਹ ਮਿਨੀਮਮ ਲਿਖੀ ਹੈ ਮੈਕਸੀਮਮ ਨਹੀਂ ਹੈਗੀ ਅਸੀਂ ਕਹਿੰਦੇ ਹਾਂ ਮੈਕਸੀਮਮ ਇਦੋਂ ਘਟਣਾ ਨਹੀਂ ਸੀ ਸਰਦਾ ਇਦੋਂ ਘਟਣਾ ਨਹੀਂ ਸਰਦਾ ਦਸਮ ਪਾਤਸ਼ਾਹ ਨੇ ਵੱਖਰੀ ਲਿਖੀ ਆਪਣੀ ਬਾਣੀ ਉਹ ਉਹਨਾਂ ਨੇ ਵੱਖਰੇ ਉਹਨਾਂ ਦਾ ਜਿਹੜਾ ਮੂਰਤੀ ਪੂਜਾ ਵਾਲਾ ਪੱਖ ਸੀ ਉਹਨਾਂ ਦਾ ਉਹਦਾ ਖੰਡਨ ਕੀਤਾ ਹੋਰ ਪੱਥਰ ਸੀ ਉਹ ਲਿਆ ਹੋਇਆ ਕੁਛ ਇਹਦੇ ਵਿੱਚੋਂ ਵੀ ਡੈਫੀਨੇਸ਼ਨਾਂ ਦਿੱਤੀਆਂ ਨੇ ਕੁਛ ਗੱਲਾਂ ਦੀ ਖੁਲਾਸੇ ਕੀਤੇ ਨੇ ਸਰਲ ਭਾਸ਼ਾ ਵਿੱਚ ਖੁਲਾਸੇ ਕੀਤੇ ਨੇ ਉਹਨਾਂ ਦੀ ਭਾਸ਼ਾ ਬਹੁਤ ਹੀ ਸਰਲ ਹੈ ਇਹ ਭਾਸ਼ਾ ਮੁਸ਼ਕਲ ਹੈ ਜਿੱਦੇ ਤਰੀਕੇ ਸਰਲ ਭਾਸ਼ਾ ਨੂੰ ਉਹਨਾਂ ਨੇ ਗੁਰਮਤਿ ਦਾ ਵਿਆਖਿਆ ਕੀਤੀ ਹੈ ਇਹ ਜੋ ਸਰਲ ਭਾਸ਼ਾ ਹੈ ਉਹਦੀ ਮਦਦ ਨਾਲ ਇਹਨੂੰ ਬਹੁਤ ਜਗ੍ਹਾ ਤੇ ਅਸੀਂ ਸਮਝਣਾ ਉਹ ਸਰਲ ਜਿਹੜੇ ਤਰੀਕੇ ਨਾਲ ਇਹਨੂੰ ਸਮਝਣਾ ਜਿੱਥੇ ਸਾਨੂੰ ਕਿਤੇ ਉਲਟ ਫੁਲਟ ਹੋਈ ਹੋਈ ਗੱਲ ਲੱਗਦੀ ਹੈ ਅਰਥ ਉਹ ਬਿਲਕੁਲ ਠੀਕ ਕਰ ਦਿੰਦੇ ਨੇ ਮੂਰਤੀ ਪੂਜਾ ਦੇ ਖਿਲਾਫ ਇੰਨਾ ਕੁਛ ਨਹੀਂ ਇੱਥੇ ਲਿਖਿਆ ਹੋਇਆ ਇੱਥੇ ਤਾਂ ਆਪਣੇ ਵਿਵੇਕ ਤੇ ਛੱਡਿਆ ਹੋਇਆ ਤੁਹਾਨੂੰ ਮੂਰਤੀ ਪੂਜਾ ਵਾਸਤੇ ਬਹੁਤਾ ਨਹੀਂ ਕੁਛ ਕਿਹਾ ਹੋਇਆ ਮੂਰਤੀ ਪੂਜਾ ਤਾਂ ਉੱਥੇ ਬਹੁਤ ਕੁਛ ਕਿਹਾ ਹੋਇਆ ਉੱਥੇ ਬਹੁਤ ਕੁਛ ਕਿਹਾ ਫਿਰ ਹੋਰ ਜਿਹੜੀਆਂ ਮਤਾਂ ਨੇ ਉਹਨਾਂ ਬਾਰੇ ਬਹੁਤਾ ਕੁਛ ਨਹੀਂ ਕਿਹਾ ਇੱਥੇ ਦੱਸਿਆ ਵੀ ਗੁਰਮਤ ਆਏ ਇਹੀ ਠੀਕ ਮਤ ਹੈ ਬਾਕੀ ਮਤਾਂ ਠੀਕ ਨਹੀਂ ਕਿਉਂ ਬਾਕੀ ਮਤਾਂ ਠੀਕ ਨਹੀਂ ਕਿਉਂ ਬਾਕੀ ਮਤਾਂ ਠੀਕ ਨਹੀਂ ਇਹਦਾ ਜਵਾਬ ਤਾਂ ਫਿਰ ਉੱਥੇ ਦਿੱਤਾ ਹੋਇਆ ਉਹ ਕਿਉਂ ਦਾ ਜਵਾਬ ਕਿੱਥੋਂ ਮਿਲਦਾ ਕਿਉਂ ਬਾਕੀ ਮਤਾਂ ਠੀਕ ਨਹੀਂ ਅਸੀਂ ਪੜ੍ਹਿਆ ਤਾਂ ਹੀ ਕਦੇ ਮੜੀਆਂ ਤੇ ਕਦੇ ਉਹ ਤੁਰੇ ਫਿਰਦੇ ਕਿਉਂ ਦਾ ਜਵਾਬ ਨਹੀਂ ਹੈ ਕਿਉਂ ਦਾ ਜਵਾਬ ਦਸਮ ਗ੍ਰੰਥ ਵਿੱਚ ਹੈ ਜਿਨ੍ਹਾਂ ਨੇ ਦਸਮ ਗ੍ਰੰਥ ਪੜ੍ਹਿਆ ਉਹ ਨਹੀਂ ਜਾਂਦੇ ਹੁੰਦੇ ਉਹ ਨਹੀਂ ਹੁੰਦੇ ਜਿਨ੍ਹਾਂ ਨੇ ਉਹ ਨਹੀਂ ਪੜ੍ਹਿਆ ਕਿਉਂ ਦਾ ਜਵਾਬ ਹੈ ਨਹੀਂ ਉਹ ਭਰਮ 'ਚ ਪੈ ਕੇ ਵੀ ਸ਼ਾਇਦ ਇੱਥੋਂ ਵੀ ਕੁਛ ਮਿਲਦਾ ਇਹਦੇ 'ਚ ਵੀ ਠੀਕ ਹੈ ਭਰਮ ਪਾਏ ਹੋਏ ਨੇ ਪਹਿਲਾਂ ਤਾਂ ਪਾਪ ਪੁੰਨ ਬਾਰੇ ਹੀ ਅਸੀਂ ਕਲੀਅਰ ਨਹੀਂ ਹੈਗੇ ਸਿੱਖ ਪੁੰਨ ਪਾਪ ਬਾਰੇ ਕਲੀਅਰ ਨਹੀਂ ਹੈਗੇ ਪੁੰਨ ਪਾਪ ਨੂੰ ਮੰਨੀ ਵੀ ਜਾਂਦੇ ਨੇ ਠੀਕ ਹੈ ਗੁਰਬਾਣੀ ਮੰਨਦੀ ਵੀ ਹੈ ਕਲੀਅਰ ਹੀ ਨਹੀਂ ਹੈ ਸਿੱਖ ਕਲੀਅਰ ਨਹੀਂ ਹੈ ਪੁੰਨ ਪਾਪ ਬਾਰੇ ਕਲੀਅਰ ਨਹੀਂ ਬਿਲਕੁਲ